कि मत हर पूछे कौन है मेरे जात ना नाओ। मता हरी परमेश्वर आके पूछ लेंदा कि तू कौन है, फिर मैं की जवाब देंदा, क्योंकि ना तो मेरी कोई उच्ची जाति है ना मेरा कोई नाम मशहूर है। हुण अंतरीब भाव च कहिंदे कबीर ना मोहे छान ना छापरी। कबीर जी फरमाउंदे ने ना मेरी तृष्णा रूपी छन है ना ही आसा रूप छपरी है, ना मोहे घर नहीं गाँव, ना मेरा घर सूक्ष्म शरीर है अते ना ही मेरा गाँव स्थूल शरीर है। मत हर पूछा कौन है मेरे, इहदा विश्राम अर्थ करन वेले दुबारा जदों करना इत्थे ही आउणा। पहला तां आया सी मत हर पूछा कौन है मेरे जात ना नाओ, पर हुण की आ गया मत हर पूछा कौन है मेरे। हरी स्वरूप सतगुरां दे पास जाके ये मत सिख्या पूछे कि मेरा स्वरूप कौन है, तो अग्गे उत्तर मिलना की जात ना नाओ। तो अगों गुरदेव जी उत्तर देंदे ने कि जग्यासु तेरे स्वरूप की ना कोई जाति है ना कोई नाम है ना चक्कर है ना चिन्ह है, वो तो सारिया तो निर्लेप है। चक्कर चिन्ह अर बरन जात अर पात महन जे रूप रंग अर वेख पे को कह ना सकते हैं। अथवा कहने गुणा नू पा के निरहंकार होवे ते वाहिगुरु अगे बेनतियां करे कबीर ना मोहे छान ना छापरी है। सारिया तो वड्डे कबीर परमात्मा देव ना मेरे विच छान खिमा है, ना ही मेरे विच छापरी शांति है, ना मेरे विच छान श्रद्धा ना मेरे विच भगती है। तो इस करके ना मोहे घर नहीं गाँव, ना मैनू घर स्वरूप की प्राप्ति है, ना मैनू गाँव सत्संग की प्राप्ति है। मत हर पूछा कौन है, इस प्रकार निम्रता देख के शायद हरी आके मैनू पूछ लवे कि तू कौन है। तो इन्ने विच मैं निहाल हो जावां भगवान की कृपा, क्योंकि मेरे जात ना नाओ, ना तो मेरी उच्ची ब्रह्म ज्ञानी वाली अचुत जाति है अते ना ही मेरा भगत जां ज्ञानवान नाम है। कबीर मोहे मरने का चाओ है। कबीर जी कहते भाई मैनू मरन का बहुत चाओ है, उत्साह हो रहा है मन के अंदर, मरो तो हर का द्वार। जब भी मैं मरांगा तो हरी दे द्वारे सत्संग विच ही मरांगा, क्योंकि सत्संग रूप द्वारे ते मरन करके मत हर पूछे कौन है परा हमारा बार। शायद वाहिगुरु आके पूछ लवे कि तू केड़ा है बई, वो साडे दरवाजे विच आके पिया है। बस इन्नी गल जदों ने पूछ ली तो बस मैं इन्ने च निहाल हो जावांगा, क्योंकि उहदी निगाह पै जाएगी मेरे उत्ते। तो इस प्रकार 62वें श्लोक की उथान कर देंदे ने काशी शहर विच कबीर जी बहुत सारी प्रभुता वधदी देख के जात अभिमानी ईरखालू ते ब्राह्मणा ने कबीर की भंडी करन वास्ते एक गोंद गुंदी, जगह जगह चिट्ठियां लिख के पातियां, साधु ब्राह्मणा ब्रह्मचारियां बैरागियां नूं चिट्ठियां पातियां, फलाने दिन कबीर दे घरे जागा तुसीं संत मंडली समेत पहुंचना। चिट्ठी पूजन की देर सी कि नीयत की हुई तरीक तो कई दिन पहला ही संतां दीआं जमातां विरागियां दे टोले वहीर कट के कबीर जी दे घर पुजन लग पईआं। कबीर जी नूं चित चेता भी है नहीं, कबीर जी ने उन्हां पासों आउण दा कारण पुछिआ भी बड़े संत महात्मा आ रहे हो, तां उन्हां ने कबीर जी वल्लों फिर लिखियां होईआं चिट्ठियां विखा के कहा असीं तां तुहाडे सद्दे ते ही इत्थे पहुंचिआ, क्यों तुसीं जग जो करना। ब्राह्मणा की शरारत कबीर जी ने जाण लई सोची पै गए हुण की बणूंगा, सारे लोग तो साधु साडे निंदा करनगे, इह गल विच छुपण तो बिना होर कोई साधन नहीं। इसलिए सहत परिवार के लोई नूं नाल लै के सवेर सार घरों निकल उत्ते बाहर जंगल च जाके कंडियां वालियां झाड़ियां ओले छुप के ते मेरे मगरों आपे ही सारे मुड़ जाणगे, उत्थे जाके बैठ गए। इधरों कुछ तां साधु रात दे आए सी, कुछ सवेरे आ गए, पर कबीर जी घर नहीं सन। सारे आए हुए महात्मा भुखे सी, कोई तां कबीर जी का जस करदा कि इतना वड्डा काम राजे महाराजे वाला इहो जिहे भगतां बगैर कौन कर सकदा है। कई काले मन वाले कबीर जी की निंदा करते हैं कि सवेर के भुखे भाणे बैठे हैं, जे हुण तक किसी ने साडी सार नहीं लई, जे इसे तरह करना सानू कानू चिट्ठियां पा के फोकी वड्याई हासिल करनी है। जो मूँह चाहुंदा कही जांदे, उधरों अंतरजामी परमेश्वर ने विचारिया कि मेरे भगत की निंदा हो रही है, इस करके ये मेरी भी निरादरी है। यह विचार के उस वेले एक पासे तो भगवान ने कबीर का रूप धार लिया ते लक्ष्मी नूं लोई बना लिया, अते दूजे पासे शाहूकार का रूप धार के रसदां ते गड्डे लियाउणे शुरू करते, देवते नाल लै ले उन्हां नूं मनुखी शरीर विच कड़ाहे चाढ़ के पकवान तैयार करन लग पए। जिस वेले भोजन तैयार हो गया तां पंगतां लगवा के हथ धवा के सोने दे थाल कौलियां सारे नूं परोस दित्तियां, लंगर छकाता सारे नूं जग छकाता। ਜਿਸ ਵੇਲੇ ਸਾਰੇ ਭੋਜਨ ਛੱਕ ਚੁੱਕੇ ਤਾਂ ਵਿਸ਼ਨੂੰ ਭਗਵਾਨ ਨੇ ਦਕਸ਼ਣਾ ਦੇ ਕੇ ਕਿਹਾ, ਇਹ ਆਪੋ ਆਪਣੇ ਸੋਨੇ ਦੇ ਭਾਂਡੇ ਨਾਲ ਲੈ ਜਾਓ, ਇਹ ਤੁਹਾਡੇ ਅਰਪਣ ਕਰ ਦਿੱਤੇ ਦਕਸ਼ਣਾ। ਸਾਰੇ ਬ੍ਰਾਹਮਣ ਅਤੇ ਸਾਧੂ ਦੇ ਬਚਨ ਸੁਣ ਕੇ ਬੜੇ ਖੁਸ਼ ਹੋਏ। ਧੰਨ ਕਬੀਰ, ਧੰਨ ਕਬੀਰ ਕਹਿੰਦੇ ਆਪੋ ਆਪਣੇ ਰਾਹ ਤੁਰ ਪਏ। ਜਿਸ ਝਾੜੀ ਵੇਲੇ ਕਬੀਰ ਜੀ ਬੈਠੇ ਸਨ, ਜਦ ਉੱਥੋਂ ਕੁਝ ਸਾਧੂ ਲੰਘੇ ਤਾਂ ਉਹਨਾਂ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਇੱਥੇ ਕਿਉਂ ਬੈਠਾ? ਭਗਤ ਕਬੀਰ ਨੇ ਸਮਸ਼ਟੀ ਭੰਡਾਰਾ ਕੀਤਾ। ਉਹਨਾਂ ਸਾਧੂਆਂ ਨੂੰ ਕਬੀਰ ਦੀ ਸ਼ਕਲ ਦਾ ਨਹੀਂ ਸੀ ਪਤਾ। ਉਹਨਾਂ ਨੇ ਸਮਝਿਆ ਕਿਤੇ ਬੰਦਾ ਕੋਈ ਗਰੀਬ ਬੈਠਾ ਝਾੜੀਆਂ ਵਾਲੇ ਲੁਕਿਆ। ਕਹਿੰਦੇ ਭਗਤ ਕਬੀਰ ਨੇ ਸਮਸ਼ਟੀ ਭੰਡਾਰਾ ਕੀਤਾ, ਭੋਜਨ ਬੜਾ ਉੱਤਮ ਹੈ, ਛਕਾ ਕੇ ਸੋਨੇ ਦੇ ਭਾਂਡਿਆਂ ਸਹਿਤ ਦਕਸ਼ਣਾ ਵਗੈਰਾ ਦੇ ਕੇ ਸਾਰਿਆਂ ਨੂੰ ਵਿਦਾ ਕੀਤਾ, ਤੁਸੀਂ ਵੀ ਭੰਡਾਰਾ ਛੱਕ ਕੇ ਆਓ, ਦਕਸ਼ਣਾ ਲੈ ਕੇ ਆਓ। ਇਹ ਗੱਲ ਸੁਣ ਕੇ ਕਬੀਰ ਜੀ ਨੇ ਵਿਚਾਰਿਆ, ਇਹ ਸਾਰਾ ਕੰਮ ਅੰਤਰਜਾਮੀ ਪਰਮੇਸ਼ਰ ਦਾ। ਉਸ ਨੇ ਆ ਕੇ ਸਮਸ਼ਟੀ ਭੰਡਾਰਾ ਕੀਤਾ, ਇਸ ਤਰ੍ਹਾਂ ਦਾ ਮਨ ਬਣਾ ਕੇ ਮਨ ਵਿੱਚ ਧੰਨਵਾਦ ਕੀਤਾ। ਧੰਨਵਾਦ ਕਰਦੇ ਹੋਏ ਫਿਰ ਆਪਣੇ ਘਰ ਪੁੱਜੇ ਅਤੇ ਭਗਵਾਨ ਦਾ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਉਸ ਵੇਲੇ ਭਗਵਾਨ ਜੀ ਦਰਸ਼ਨ ਦੇ ਕੇ ਚਲੇ ਗਏ। ਫਿਰ ਲੋਕਾਂ ਨੇ ਕਬੀਰ ਦੀ ਬੜੀ ਉਸਤਤ ਕੀਤੀ ਕਿ ਮਹਾਰਾਜ, ਜਿਵੇਂ ਆਪ ਜੀ ਨੇ ਸਮਸ਼ਟੀ ਭੰਡਾਰਾ ਕੀਤਾ, ਇਸ ਤਰ੍ਹਾਂ ਕਿਸੇ ਨੇ ਨਹੀਂ ਕੀਤਾ ਅੱਜ ਤੱਕ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ, ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ। ਕਬੀਰ ਜੀ ਕਹਿੰਦੇ ਨੇ ਕਿ ਨਾ ਤਾਂ ਮੈਂ ਪਿੱਛੇ ਕੋਈ ਐਸਾ ਕੰਮ ਕੀਤਾ ਹੈ ਅਤੇ ਨਾ ਹੀ ਮੈਂ ਅੱਗੇ ਅਜਿਹਾ ਕੰਮ ਕਰ ਸਕਾਂਗਾ, ਅਤੇ ਨਾ ਹੀ ਮੈਂ ਵਰਤਮਾਨ ਸਮੇਂ ਵਿੱਚ ਸਰੀਰ ਕਰਕੇ ਅਜਿਹਾ ਕੰਮ ਕਰ ਸਕਦਾ, ਕਿਉਂਕਿ ਇਹੋ ਜਿਹੇ ਵੱਡੇ ਕੰਮ ਤਾਂ ਵੱਡੇ ਪੁਰਸ਼ ਹੀ ਕਰ ਸਕਦੇ ਨੇ। ਕਿਆ ਜਾਣਨਾ ਕਿਛ ਹਰ ਕੀਆ ਭਇਓ ਕਬੀਰ ਕਬੀਰ, ਕਿਆ ਜਾਣੀਏ ਜੋ ਹਰੀ ਨੇ ਕੀਤਾ ਕੁਛ, ਜਿਸ ਕਰਕੇ ਮੇਰਾ ਨਾਮ ਤਾਂ ਐਵੇਂ ਸਾਰੇ ਪ੍ਰਸਿੱਧ ਹੋ ਗਿਆ। ਧੰਨ ਕਬੀਰ ਲੋਕ ਕਹੀ ਜਾਂਦੇ ਆਪੇ, ਮੈਂ ਤਾਂ ਕੁਛ ਨਹੀਂ ਕੀਤਾ। ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਕਬੀਰ ਜੀ ਕਹਿੰਦੇ ਜਾਗਰਤ ਦੀ ਗੱਲ ਤਾਂ ਵੱਖਰੀ ਰਹੀ, ਸੁਪਨੇ ਵਿੱਚ ਬਰੜਾ ਕੇ ਜਿਸ ਦੇ ਮੂੰਹ ਤੋਂ ਸਤਨਾਮ ਸ੍ਰੀ ਵਾਹਿਗੁਰੂ ਨਿਕਲ ਜਾਵੇ, ਤਾਂ ਕਿ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਇਸ ਗੁਰਮੁਖ ਪਿਆਰੇ ਦੇ ਚਰਨਾਂ ਦੀ ਜਿਹੜੀ ਜੁੱਤੀ ਮੇਰੇ ਸਰੀਰ ਦੇ ਚਮੜੇ ਦੀ ਹੋਣੀ ਚਾਹੀਦੀ, ਮੇਰੀ ਖਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮੈਂ ਆਪਣੇ ਸਰੀਰ ਦਾ ਚਮੜਾ ਲੁਹਾ ਕੇ, ਇੰਨੀ ਕੁ ਸ਼ਰਧਾ ਜਣਾਈ ਹੈ, ਮੈਂ ਆਪਣੇ ਸਰੀਰ ਦਾ ਚਮੜਾ ਲੁਹਾ ਕੇ ਉਹਨਾਂ ਗੁਰਸਿੱਖਾਂ ਦੇ ਜੋੜੇ ਬਣਵਾ ਦਿਆਂ, ਅਤੇ ਇਸ ਕਰਕੇ ਕਿਉਂਕਿ ਉਹ ਨਾਮ ਜਪਦੇ ਨੇ। ਤੋ ਇਸ ਵਿੱਚ ਸੁਨਾਤੀ ਸੇਵਕ ਹੋਏ ਨਾਨਕ ਪੜ੍ਹੀਆਂ ਪਹਿਰਾ ਸੋ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਉਚਾਰਨ ਕੀਤੇ ਨੇ। ਜੇ ਇਤਨੀ ਸ਼ਰਧਾ ਸੱਚੇ ਦਿਲੋਂ ਹੋਵੇ ਤਾਂ ਸੰਸਾਰ ਸਾਗਰ ਤੋਂ ਜੀਵ ਦਾ ਨਿਸਤਾਰਾ ਹੋ ਸਕਦਾ। ਕਬੀਰ ਮਾਟੀ ਕੇ ਹਮ ਪੁੱਤਰ ਮਾਨਸ ਰਾਖਿਓ ਨਾ। ਇਹ ਭਾਈ ਅਸੀਂ ਹਮ ਜਿੰਨੇ ਤਮਾਮ ਜੀਵ ਹੈ, ਪੰਜਾਂ ਤੱਤਾਂ ਦੀ ਮਿੱਟੀ ਦੇ ਪੁਤਲੇ ਹਾਂ ਅਸੀਂ ਸਾਰੇ, ਪ੍ਰੰਤੂ ਇਹਨਾਂ ਪੁਤਲਿਆਂ ਦਾ ਨਾਮ ਮਨੁੱਖ ਰੱਖਣਾ ਕੀਤਾ ਹੈ, ਇਹ ਮਨੁੱਖ ਹੈ। ਚਾਰ ਦਿਵਸ ਕੇ ਪਾਹੋ ਨੇ ਬੜ ਬੜ ਰੂਹ ਠਾਓ। ਊਂ ਤਾਂ ਸਾਰੇ ਜਿੰਨੇ ਜੀਵ ਨੇ ਉਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਸੰਸਾਰ 'ਚ, ਪਰ ਬੜੇ ਬੜੇ ਜਿਹੜੇ ਥਾਂ ਅਸਥਾਨ ਨੇ ਉਹ ਰੂੰਦਾ ਰੋਕ ਕੇ ਮਲਕੀਅਤਾਂ ਬਣਾ ਕੇ ਬੈਠੇ ਹੋਏ ਨੇ, ਮੇਰੀ ਹੈ ਮੇਰੀ ਹੈ। ਕਬੀਰ ਮਹਿੰਦੀ ਕਰ ਘੱਲ ਆ। ਕਬੀਰ ਜੀ ਕਹਿੰਦੇ ਭਾਈ ਮੈਂ ਆਪਣੇ ਆਪ ਨੂੰ ਮਹਿੰਦੀ ਦੀ ਤਰ੍ਹਾਂ ਬਰੀਕ ਕਰ ਘੱਲ ਲਿਆ ਪਾਇਆ, ਤਾਂ ਸਰੀਰ ਨੂੰ ਸੂਖਸ਼ਮ ਅਤੇ ਕਮਜ਼ੋਰ ਕਰ ਲਿਆ। ਆਪ ਪੀਸਾਏ ਸਾਧਨਾ ਰੂਪ ਚੱਕੀ ਦੁਆਰਾ ਆਪਣੇ ਆਪ ਨੂੰ ਪਸਾ ਕੇ, ਭਾਵ ਸੂਖਸ਼ਮ ਵਾਸ਼ਨਾ ਦਾ ਅਭਾਵ ਕਰਕੇ ਅਤੇ ਅਸਥੂਲ ਵਾਸ਼ਨਾ ਦਾ ਅਭਾਵ ਕਰ ਦਿੱਤਾ ਹੈ। ਅਥਵਾ ਕਹਿੰਦੇ ਸਾਧਨਾ ਰੂਪ ਚੱਕੀ ਦੁਆਰਾ ਇੰਦਰੀਆਂ ਨੂੰ ਪੀਸ ਪੀਸ ਕੇ ਦਮਨ ਕਰਕੇ ਮੈਂ ਆਪਣੀ ਬਿਰਤੀ ਨੂੰ ਮਹਿੰਦੀ ਵਾਂਗੂ ਬਰੀਕ ਕਰ ਲਿਆ, ਅਥਵਾ ਨਿਸ਼ਚੈ ਰੂਪੀ ਦੌਰੀ ਦੇ ਅਭਿਆਸ ਰੂਪ ਘੋਟਣਾ ਲੈ ਕੇ ਘੱਲ ਲਿਆ। ਸ਼ੁਭ ਕਮਾਈ ਕਰਨੇ ਰੂਪ ਸੇ ਮੈਨੇ ਕਹਿੰਦੇ ਆਪਣੇ ਆਪ ਨੂੰ ਰਗੜਿਆ ਅਤੇ ਆਪ ਪੀਸ ਆਏ ਸ਼ਰਵਣ ਕਰਕੇ ਸਥੂਲ ਵਾਸ਼ਨਾ ਨੂੰ ਅਤੇ ਮੰਨਣ ਦੁਆਰੇ ਸੂਖਸ਼ਮ ਵਾਸ਼ਨਾ ਨੂੰ ਪੀਸ ਦਿੱਤਾ, ਇੰਨਾ ਆਪਣੇ ਆਪ ਨੂੰ ਬਰੀਕ ਕੀਤਾ। ਤੈ ਸਹਿ ਬਾਤ ਨਾ ਪੁੱਛੀਐ ਕਬਹੁ ਨਾ ਲਾਈ ਪਾਏ। ਤੈ ਸਹਿ ਤਿਸ ਪਰਮਾਤਮਾ ਨੇ ਸਰਗੁਣ ਰੂਪ ਹੋ ਕੇ, ਵਾਹਿਗੁਰੂ ਪਰਮੇਸ਼ਰ ਨੇ ਸਰਗੁਣ ਰੂਪ ਹੋ ਕੇ ਵੀ ਕੋਈ ਗੱਲਬਾਤ ਨਹੀਂ ਪੁੱਛੀ ਹਜੇ ਤੱਕ, ਅਤੇ ਨਿਰਗੁਣ ਬ੍ਰਹਮ ਰੂਪ ਹੋ ਕੇ ਵੀ ਆਪਣੇ ਵਿਖੇ ਨਾ ਪਾ ਲਿੱਤੀ, ਭਾਵ ਆਪਣੇ ਵਿੱਚ ਭੇਦ ਨਾ ਕੀਤਾ, ਕਿਉਂਕਿ ਕਿਸੇ ਸਾਧਨ ਦੀ ਨਿਊਨਤਾ ਕਰਕੇ ਜਾਂ ਸਾਧਨਾ ਦਾ ਹੰਕਾਰ ਹੋਣ ਕਰਕੇ। ਇਹੋ ਕਬੀਰ ਜੀ ਦਾ ਸਲੋਕ ਹਜ਼ੂਰ ਨੇ ਰਾਮਕਲੀ ਦੀ ਪਹਿਲੀ ਵਾਰ ਦੇ ਦੂਜੇ ਸਲੋਕ ਦੇ ਆਰੰਭ ਵਿੱਚ ਵੀ ਲਿਖਿਆ ਹੋਇਆ, ਅਤੇ ਇਸ ਸਲੋਕ ਵਿੱਚ ਸਾਧਨਾ ਦੀ ਨਿਸਫਲਤਾ ਵਿੱਚ ਸ਼ੰਕਾਵਾਦੀਆਂ ਦਾ ਸ਼ੰਕਾ ਦੂਰ ਕਰਨ ਵਾਸਤੇ ਤੀਜੇ ਪਾਤਸ਼ਾਹ ਨੇ ਫਿਰ ਮਹੱਲਾ ਰੱਖ ਕੇ ਸ਼ੰਕਾ ਦੂਰ ਕੀਤਾ ਹੈ। ਜਿਵੇਂ ਫਰਮਾਇਆ ਸਲੋਕ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ 947 अंक ते आए रामकली दी वार च। तैसे बात ना पुछिया कबो ना लाई पाए। फिर गुरसिखा ने तीजे पातशाह कोल बेनती की, महाराज इस श्लोक का मतलब की है? तो सतगुरु अमरदास महाराज सच्चे पातशाह ने उचारिया महला तीजा, नानक मेहंदी करके रखिया सो सहो नदर करे, आपे पीसे आपे कसै आपे ही लाए ले, एहो पिरम प्याला खसम का जय भावै तै दे। कबीर जेह दर आवत जाते हो हटकै नाही कोय। कबीर जी कहंदे ने भाई जिस सतसंगत रूप दरवाजे विचों आउंदिया जांदिया नूं कोई हटाउंदा नहीं, चाहे राजा आवे चाहे कंगाल आवे, सो दर कैसे छोड़ी है जो दर ऐसा होए। ओ जिहड़ा सतसंगत रूप दर दरवाजा किस तरह छड़िए, नहीं छड़िया जांदा, क्योंकि जो सत्संग रूप दरवाजा ऐसा खुला ते श्रेष्ठ होवे उहनूं किवें छड़ दईए। कबीर डूबा था पै उभरियो गुण की लहर झबक। कबीर जी कहिंदे पहले अग्ञान काल विच तिन्ना गुणा रूपी लहर की झबक उछाल दे आउण करके मैं संसार रूप समुंदर च डुब रहा सी। पै तो भाव दौड़ो, जिस वेले शुभ गुणा रूपी लहर की झबक उछाल आई तो संसार रूप समुंदर तो मैं उभरे बच गया। जब देखो बेड़ा जर्जरा तब उत्तर परे हो फर्क। हुण जिस वेले सत्संग दे प्रताप करके शरीर रूप बेड़ा दिन रात दे संबंध करके जर्जरा हो गया, किस कमजोर हुंदा वेख्या। कहिंदे तिसी वेले मैं शरीर नूं फर्क फारग होके अर्थात देह दे आसन त्याग के झट ही संसार समुंदर तो पार उतर पिया। कबीर पापी भगत ना भावई हर पूजा ना सुहाए। कबीर जी कहते पापी बंदे नूं वाहिगुरु की भगती करनी पाउंदी नहीं कदे भी। भगती किनू नहीं पाउंदी? जिहदे अंदर पाप है उहनूं ना गुटका चकना चंगा लगे, ना माला फेर सके, ना वह एक बारी वाहिगुरु कहे, ना कदे कुछ चंगा काम करे, गुरुद्वारे आना मत्था टेकना सेवा करनी पुन्नदान करना, यह सारे काम नहीं वह कर सकता। भगती तो वूलों ही ना पाउंदी उहनूं, भगती का तो नौ लैके आओ औखा हो जाता। नाम सुनत जन बिछू डसाना, नाम नूं सुनदिया जिवें बिछू डंग मार जांदा जां औखा हो जांदा। ना हरी दी पूजा करनी चंगी लगती है, इन्हां पापी पुरशां दा मक्खी वांग निकम्मा सुभाव है, क्योंकि माखी चंदन पर हरै जह बिगंध तह जाए। हुण मक्खी चंदन की खुशबोई छड के जिथे दुर्गंधी आउंदी है उत्थे जा के बह जांदी। चंगे भले गुरबाणी दे हर जस कीर्तन होणगे कथा हुंदी है, पर पापी बंदिया ना कथा चंगी लगे ना कीर्तन चंगा लगे। वो जिथे दुर्गंधी होवे, जिथे कोई निंदा चुगली होवे, जिथे कोई पुठे काम होण, वो उत्थे जाके खड़नगे जां उत्थे जाके बैठणगे, उहनां नूं चंगी लगदी नहीं। गुरबाणी नहीं चंगी लगनी, वो कितें होर चले जाणगे परे, जिथे कथा की आवाज़ ना आवे, कीर्तन की आवाज़ ना आवे, कोई पुठा बंदा मिल जाए, जिथे मक्खियां भिणकदियां होण गंदगी उत्ते, वो प्रतख भी गंदगी दे कोल जाके खड़नगे, क्योंकि उन्होंने दुर्गंधी ही चंगी लगती है। जिमें पूछा सी अर्जुन ने सूर नूं, क्यों भी स्वर्गां नूं चलना है? वह कहिंदे उत्थे गंदगी मिलेगी तां जाऊंगा। इस तरह ही पापी बंदे दे मन च हमेशा हुंदा है जे गंदगी मिले तां जाइए, गुरुद्वारे तां गंदगी सानूं मिलदी नहीं है, उत्थे तां सानूं ऊं कही जाणगे भी इह कड़ाह खाणे ने, इह कड़ाह खाते हैं, इह लोग तां जांदे है उत्थे लंगर खाण जांदे है, माड़ी चीज़ तां नहीं खाते तेरे वांगू। ਉਹ ਪੁੱਠੇ ਪਾਸੇ ਤੁਰਦਾ ਹੈ ਜਿੱਧਰ ਦੁਰਗੰਧੀ ਹੈ, ਮੱਖੀਆਂ ਭਿਣਕ ਰਹੀਆਂ ਨੇ ਔਰ ਮਾਰ ਮਾਰ ਕੇ ਜਾਨਵਰ ਪੁੱਠੇ ਲੜਕਾਏ ਨੇ, ਉੱਥੇ ਜਾਂਦਾ, ਠੇਕਿਆਂ 'ਤੇ ਜਾਂਦਾ, ਪੁੱਠੇ ਪਾਸੇ ਜਾਂਦਾ, ਬੇਸਵਾ ਦੁਆਰੇ ਜਾਂਦਾ। ਲੈ ਅਸੀਂ ਕਦੇ ਨਹੀਂ ਕਿਸੇ ਨੂੰ ਟੋਕਿਆ ਇਸ ਗੱਲੋਂ, ਕੜਾਹ ਔਖਾ ਲੱਗਦਾ ਇਸ ਗੱਲ ਤੋਂ ਟੁੱਕ ਜਾਣਗੇ ਵੀ ਸੰਗਤ ਵਿੱਚ ਕਿਉਂ ਜਾਂਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਾਪੀ ਬੰਦੇ ਹੁੰਦੇ ਹੀ ਐਸੇ ਨੇ, ਉਹਨਾਂ ਦੇ ਮਨ ਨੂੰ ਹਮੇਸ਼ਾ ਇਹ ਚੀਜ਼ ਮਾੜੀ ਲੱਗਦੀ ਹੈ। ਤੋ ਤਿਵੇਂ ਪਾਪੀ ਜੀਵ ਰੂਪ ਮੱਖੀ ਚੰਦਨ ਰੂਪ ਮਹਾਤਮਾ ਨੇ ਸੰਗ ਨੂੰ ਛੱਡ ਕੇ ਜਿੱਥੇ ਸਾਕਤਾਂ ਪਾਸੋਂ ਵਿਸ਼ਿਆ ਰੂਪ ਦੁਰਗੰਧੀ ਆਉਂਦੀ ਹੋਵੇ ਤਿੰਨਾਂ ਸਾਕਤਾਂ ਦੇ ਪਾਸ ਜਾ ਕੇ ਬੈਠਦੇ ਨੇ। ਪਾਪੀ ਭਗਤ ਨਾ ਭਾਵੇ ਹਰ ਜਾ ਸੁਣਿਓ ਨਾ ਜਾਏ, ਸੋ ਨਾਰਾਇਣ ਮਾਖੀ ਚੰਦਨ ਪਰ ਹਰ ਜਿਹਾ ਦੁਰਗੰਧ ਤਹਿ ਜਾਏ। ਹੁਣ ਕਿਸੇ ਪੁਰਸ਼ ਨੇ ਆ ਕੇ ਭਗਤ ਕਬੀਰ ਜੀ ਪਾਸ ਕਿਹਾ ਕਿ ਮਹਾਰਾਜ ਫਲਾਣਾ ਵੈਦ ਜੋ ਬੜਾ ਸਿਆਣਾ ਸੀ, ਜਿਸ ਦੇ ਪਾਸੋਂ ਬਹੁਤੇ ਨੂੰ ਆਰਾਮ ਆ ਜਾਂਦਾ ਸੀ, ਉਹਦੇ ਮਰ ਜਾਣ ਕਰਕੇ ਸਾਰੇ ਲੋਕ ਰੋਂਦੇ ਪਏ ਨੇ। ਇੰਨੀ ਗੱਲ ਸੁਣ ਕੇ ਭਗਤ ਕਬੀਰ ਜੀ ਕਹਿੰਦੇ, ਕਬੀਰ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ। ਕਬੀਰ ਜੀ ਦੀ ਤਾਂ ਗੱਲ ਆਮ ਲੋਕਾਂ ਲਈ ਇਉਂ ਸੀ ਜਿਵੇਂ ਆਪਾਂ ਕਹੀਏ ਵੀ ਫਲਾਨਾ ਬੰਦਾ ਬੜੀ ਪੁੱਠੀ ਗੱਲ ਕਰਦਾ, ਬੜੀ ਤਰਕਬਾਜ਼ ਹੈ, ਪੁੱਠੀ ਗੱਲ ਕਰੂਗਾ ਜਦੋਂ ਕਰੂਗਾ, ਸਾਡੇ ਹੱਕ ਦੀ ਗੱਲ ਨਹੀਂ ਕਰਦਾ। ਇਉਂ ਨਹੀਂ ਕਹਿੰਦਾ ਭਾਈ ਰੱਜ ਕੇ ਖਾਓ ਆਹ ਚੀਜ਼ਾਂ ਪੁੱਠੀਆਂ, ਇਹ ਨਹੀਂ ਕਹਿੰਦਾ ਹੈ ਕਿ ਖਾਓ ਪੀਓ ਮੌਜ ਕਰੋ। ਜਿਵੇਂ ਕੋਈ ਪੰਥ ਦਾ ਬਹੁਤ ਵੱਡਾ ਵਿਦਵਾਨ ਬੈਠਾ ਸੀ ਸਟੇਜ 'ਤੇ, ਚਲਿਆ ਗਿਆ ਹੁਣ, ਤਾਂ ਉਸ ਵਕਤ ਫੈਡਰੇਸ਼ਨ ਦਾ ਕੈਂਪ ਲੱਗਿਆ ਹੋਇਆ ਸੀ ਭਲਾਈ ਨਗਰ ਮੱਧ ਪ੍ਰਦੇਸ਼ ਦੇ ਵਿੱਚ, ਨਿੱਕੇ ਨਿੱਕੇ ਬੱਚੇ 8-8 ਸਾਲ ਦੇ, 10 ਸਾਲ ਦੇ, 15 ਸਾਲ ਦੇ ਕੈਂਪ 'ਚ ਟ੍ਰੇਨਿੰਗ ਲੈਣ ਆਏ ਨੇ ਸਿੱਖੀ ਦੀ। ਅਸੀਂ ਵੀ ਉੱਥੇ ਬੈਠੇ ਅੰਮ੍ਰਿਤ ਸੰਚਾਰ ਕਰਨ ਗਏ, ਕਿਸੇ ਬੱਚੇ ਨੇ ਸਲਿੱਪ ਭੇਜ ਦਿੱਤੀ ਸਟੇਜ 'ਤੇ, ਸੋ ਕੀ ਮਾਸ ਖਾਣਾ ਜਾਂ ਮੱਛੀ ਖਾਣਾ ਯੋਗ ਹੈ? ਉਹ ਵਿਦਵਾਨ ਜਿਹਦਾ ਆਪਦਾ ਤਾਂ ਅੰਮ੍ਰਿਤ ਛਕਿਆ ਨਹੀਂ ਸੀ ਹੋਇਆ, ਪਰ ਪ੍ਰਚਾਰ ਉਹ ਸਿੱਖੀ ਦਾ ਹੀ ਕਰਦਾ ਸੀ, ਸਿੱਖੀ ਦਾ ਵੀ ਇਹੋ ਜਿਹਾ ਕਰਦਾ ਸੀ। ਕਹਿਣ ਲੱਗਿਆ ਹਾਂ ਖੂਬ ਖਾਓ ਖੂਬ ਖਾਓ, ਇਹ ਤਾਂ ਜਲ ਤੋਰੀਆਂ ਨੇ, ਜਲ ਤੋਰੀਆਂ ਤਾਂ ਖਾਣੀਆਂ ਚਾਹੀਦੀਆਂ। ਇੱਕ ਬੰਦੇ ਦੀ ਇੱਕ ਗੱਲ ਕਹਿਣ ਤੋਂ ਸਾਰੇ ਜਾਣੇ ਸਿੱਖ ਨੌਜਵਾਨ ਗਲਤ ਰਸਤੇ ਤੁਰ ਪਏ। ਕੀ ਹੋਇਆ? ਇੱਕ ਬੰਦੇ ਨੇ ਗੱਲ, ਇਹ ਤਾਂ ਕੀ ਕਹਿਣਾ ਸੀ ਭਾਈ ਪਾਠ ਕਰਿਆ ਕਰੋ ਬਾਣੀ, ਕਿਉਂਕਿ ਆਪ ਨਹੀਂ ਕਦੇ ਪਾਠ ਕੀਤਾ, ਆਪ ਨਹੀਂ ਕਦੇ ਬਾਣੀ ਪੜ੍ਹੀ, ਇਸ ਕਰਕੇ ਲੋਕਾਂ ਨੂੰ ਉਹੀ ਸਿੱਖਿਆ ਦੇਣੀ। ਜਿਵੇਂ ਇੱਥੇ ਵੀ ਇੱਕ ਪ੍ਰੇਮੀ ਨੇ ਅੰਮ੍ਰਿਤ ਛਕ ਲਿਆ, ਉਹ ਸਾਰੇ ਪਰਿਵਾਰ ਨੇ ਸਭ ਪੁੱਠੀਆਂ ਚੀਜ਼ਾਂ ਛੱਡ ਦਿੱਤੀਆਂ, ਨਿਤਨੇਮ ਕਰਨ ਲੱਗ ਪਏ। ਸਾਡਾ ਕੋਈ ਬੜਾ ਆਪਣੇ ਆਪ ਨੂੰ ਕਹਾਉਂਦਾ ਗੁਰਸਿੱਖ ਉੱਥੇ ਚਲਿਆ ਗਿਆ, ਜਾ ਕੇ ਦੁਕਾਨ 'ਤੇ ਬੈਠਾ, ਕਹਿੰਦੇ ਜੀ ਵਧਾਈਆਂ ਹੋਣ, ਵਧਾਈਆਂ ਕਰਕੇ ਜੀ ਅੰਮ੍ਰਿਤ ਛਕ ਲਿਆ ਅਸੀਂ, ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਤਾਂ ਜੀ ਹੁਣ ਸਭ ਕੁਝ ਛੱਡ ਦਿੱਤਾ ਜੀ, ਨਾਮ ਜਪਣ ਲੱਗ ਪਏ। ਉਹ ਜਿਹੜਾ ਆਪਣੇ ਆਪ ਨੂੰ ਵੱਡਾ ਠੇਕੇਦਾਰ ਕਹਾਉਂਦਾ ਜੀ ਧਰਮ ਦਾ, ਉਹ ਕਹਿੰਦਾ ਬਈ ਝਟਕਾ ਖਾਣਾ ਮਨਾ ਨਹੀਂ ਹੈ, ਪੰਜਾਂ ਪਿਆਰਿਆਂ ਦਾ ਤੈਨੂੰ ਮਨਾ ਕਰਕੇ ਤੋਰਿਆ ਦੁੱਖ ਨਿਵਾਰਨ ਸਾਹਿਬ ਤੋਂ। ਅਤੇ ਉਹ ਜਿਹੜਾ ਧਾਰਮਿਕ ਬੰਦਾ ਕਹਾਉਂਦਾ ਸੀ ਆਪਣੇ ਆਪ ਨੂੰ, ਉਹਨੇ ਉਹਨਾਂ ਨੂੰ ਕਹਿ ਦਿੱਤਾ ਕਿ ਮਨਾ ਨਹੀਂ ਹੈ, ਉਹ ਬੰਦੇ ਫਿਰ ਸਾਰਾ ਟੱਬਰ ਖਾਣ ਲੱਗ ਗਏ। ਜੇ ਤੁਸੀਂ ਪੁੱਠੇ ਪਾਸੇ ਲਾ ਸਕਦੇ ਹੋ ਸਿੱਧਾ ਪਾਸਾ ਕਿਉਂ ਨਹੀਂ ਦਿੰਦੇ? ਇਹ ਕਹਿਣਾ ਚਾਹੀਦਾ ਜੀ ਭਾਈ ਡਟ ਕੇ ਨਿਤਨੇਮ ਕਰਿਓ, ਹੁਣ ਰਹਿਤ ਰੱਖਿਓ ਚੰਗੀ ਤਰ੍ਹਾਂ, ਪੰਜਾਂ ਬਾਣੀਆਂ ਨਿਤਨੇਮ, ਔਰ ਵੱਧ ਤੋਂ ਵੱਧ ਸੇਵਾ ਕਰਿਓ। ਇਹ ਗੱਲ ਛੱਡ ਕੇ ਝਟਕਾ ਖਾ ਸਕਦੇ ਹੋ, ਬਸ ਝਟਕੇ ਹੀ ਖਾਈ ਜਾਏ, ਤੁਹਾਨੂੰ ਜੂਨ ਹੀ ਇਹੋ ਜਿਹੀ ਮਿਲ ਜਾਣੀ, ਤੁਹਾਨੂੰ ਝਟਕਾ ਹੀ ਮਿਲਿਆ ਕਰਨਾ ਇਕੱਲਾ, ਹੋਰ ਕੁਛ ਮਿਲਣਾ ਹੀ ਨਹੀਂ। ਫਿਰ ਤਾਂ ਕਬੀਰ ਜੀ ਕਹਿੰਦੇ ਨੇ ਸਾਰੀ ਦੁਨੀਆ ਮਰ ਗਈ, ਕਹਿੰਦੇ ਭਾਈ ਜਿਸ ਤਰ੍ਹਾਂ ਅੱਜ ਵੈਦ ਗਿਆ ਹੈ, ਕੁਝ ਸਮੇਂ ਪਿੱਛੋਂ ਰੋਗੀ ਵੀ ਮਰ ਜਾਣੇ, ਹੋਰ ਭਲਾ ਕੀ ਕਹਿਣਾ, ਸਾਰਾ ਸੰਸਾਰ ਹੀ ਮਰਿਆ ਜਾਣਨਾ ਕਰੋ, ਕਿਉਂਕਿ ਇਹਦੇ ਨਾਸ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ। ਏਕ ਕਬੀਰਾ ਨਾਮ ਹੋਆ ਜਿਹ ਨਾਹੀ ਰੋਵਨਹਾਰ, ਕਬੀਰ ਨਾਮ ਰੱਬ ਦਾ, ਕਹਿੰਦੇ ਸਭ ਤੋਂ ਵੱਡਾ ਜੋ ਇੱਕ ਪਰਮਾਤਮਾ ਹੈ, ਉਹ ਨਾ ਪਿੱਛੇ ਮਰਿਆ ਨਾ ਉਹਨੇ ਅੱਗੇ ਮਰਨਾ, ਜਿਸ ਪਰਮਾਤਮਾ ਨੂੰ ਕੋਈ ਰੋਣੇ ਵਾਲਾ ਹੀ ਨਹੀਂ ਹੈ। ਇੱਕ ਮੈਂ ਕਬੀਰ ਨੇ ਵੀ ਨਹੀਂ ਮਰਨਾ, ਕਿਉਂਕਿ ਜਿਸ ਮੈਂ ਕਬੀਰ ਨੂੰ ਰੋਣ ਵਾਲਾ ਕੋਈ ਨਹੀਂ ਸੰਸਾਰ ਦੇ ਵਿੱਚ, ਅਸੀਂ ਮਰਨਾ ਨਹੀਂ। ਕਬੀਰ ਜੀ ਕਹਿੰਦੇ ਅਸੀਂ ਤਾਂ ਜਿਉਂਦੇ ਰਹਾਂਗੇ। ਹੁਣ ਕਬੀਰ ਜੀ ਉਹੀ ਉਪਦੇਸ਼ ਦੇ ਰਹੇ ਨੇ ਅੱਜ, ਕਹਿਣ ਨੂੰ ਤਾਂ ਉਹ ਚਲੇ ਗਏ ਬੜੇ ਸਾਲ ਪਹਿਲਾਂ ਦੁਨੀਆਂ 'ਚੋਂ, ਪਰ ਫਿਰ ਵੀ ਅੱਜ ਉਪਦੇਸ਼ ਦੇ ਰਹੇ ਨੇ ਉਹ। ਇਸ ਕਰਕੇ ਹਰ ਰੋਜ਼ ਉਹਨਾਂ ਨੂੰ ਮੱਥਾ ਵੀ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨੇ ਲੀਨ ਹੋਏ ਵੇ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ, ਕਬੀਰ ਜੀ ਕਹਿੰਦੇ ਇਹਨਾਂ ਸੰਸਾਰੀ ਜੀਵਾਂ ਨੇ ਰਾਮ ਨੂੰ ਤਾਂ ਧਿਆਉਣਾ ਹੀ ਨਹੀਂ ਕੀਤਾ, ਇਸੇ ਕਰਕੇ ਸੰਸਾਰ ਨੂੰ ਮੋਟੀ ਬੜੀ ਭਾਰੀ ਕਾਲ ਰੂਪੀ ਖੋਰ ਲੱਗੀ ਹੋਈ ਹੈ, ਘਾਰੀ ਲੱਗਦੀ ਇਹਨਾਂ ਨੂੰ, ਇਹਨਾਂ ਜੀਵਾਂ ਨੂੰ ਦੇਹ ਰੂਪੀ ਖੋਰ ਬਹੁਤ, ਖੁੱਡ ਜਿਹੜੀ ਖੋਰ ਖੁੱਡ ਨੂੰ ਕਹਿੰਦੇ ਆ, ਖੁੱਡ ਬਹੁਤ ਹੀ ਮੋਟੀ ਪਿਆਰੀ ਲੱਗ ਰਹੀ, ਦੇਹ ਰੂਪੀ ਖੱਡ ਚੰਗੀ ਲੱਗਦੀ ਇਹਨਾਂ ਸਾਰਿਆਂ ਨੂੰ। ਇਸੇ ਪ੍ਰਕਾਰ ਜੋ ਰਾਜਿਆਂ ਲੋਕਾਂ ਦੀ ਖੋਰੀ ਅਰਥਾਤ ਭੋਗੀ ਹੋਈ ਮਾਇਆ, ਇਹ ਜੀਵ ਨੂੰ ਮੋਟੀ ਪਿਆਰੀ ਲੱਗ ਰਹੀ। ਕਾਇਆ ਹਾਂਡੀ ਕਾਠ ਕੀ, ਇਹ ਮਨੁੱਖਾ ਦੇਹ ਜਿਹੜੀ ਹੈ, ਕਾਇਆ ਮਨੁੱਖਾ ਦੇਹ ਕਾਠ ਲੱਕੜ ਦੀ ਹਾਂਡੀ ਹੈ, ਹਾਂਡੀ ਤੋਂ ਭਾਵ ਤੌੜੀ ਦੇ ਸਮਾਨ ਹੈ, ਤੌੜੀ ਹੁੰਦੀ ਜਿਵੇਂ ਤੌੜੀ ਪਿੰਡਾਂ 'ਚ ਹੁੰਦੀ ਸੀ, ਜਿਹਦੇ ਵਿੱਚ ਪਾ ਕੇ ਜਾਂ ਤਾਂ ਦੁੱਧ ਰੱਖਿਆ ਜਾਂਦਾ ਹਾਰੇ 'ਚ, ਜਾਂ ਫਿਰ ਦਾਲ ਰੱਖ ਦਿੱਤੀ ਜਾਂਦੀ, ਲੰਮਾ ਸਮਾਂ ਰਿੱਝਦੀ ਰਹਿੰਦੀ। ਪਰ ਕਾਇਆ ਹਾਂਡੀ ਕਾਠ ਕੀ, ਕਹਿੰਦੇ ਲੱਕੜ ਦੀ ਇਹ ਹਾਂਡੀ ਹੈ ਸਰੀਰ, ਨਾ ਉਹ ਚਰੈ ਬਹੋਰ, ਜਿਸ ਤਰ੍ਹਾਂ ਕਾਠ ਦੀ ਤੌੜੀ ਇੱਕ ਵਾਰ ਚੁੱਲ੍ਹੇ ਉੱਪਰ ਚੜ ਜਾਵੇ ਤਾਂ ਉਹ ਤੌੜੀ ਬਹੋੜ ਮੁੜ ਕੇ ਦੂਜੀ ਵਾਰ ਚੁੱਲ੍ਹੇ 'ਤੇ ਚੜ੍ਹਦੀ ਨਹੀਂ, ਇਸੇ ਤਰ੍ਹਾਂ ਇੱਕ ਵਾਰ ਪ੍ਰਾਪਤੀ ਹੋਈ ਹੋਈ ਮਨੁੱਖਾ ਦੇ ਮੁੜ ਕੇ ਦੂਜੀ ਵਾਰ ਨਹੀਂ ਮਿਲਦੀ। ਕਬੀਰ ਮਾਨਸ ਜਨ ਦੁਲੰਬ ਹੈ, ਹੋਏ ਨਾ ਬਾਰਾ ਬਾਰ, ਜਿਉਂ ਬਨ ਫਲ ਪਾ ਕੇ ਭੋਗ ਰਹਿ ਬਹੁ ਨਾ ਲਾਗੈ ਡਾਰ। ਸੰਸਾਰ ਰੂਪ ਚੁੱਲ੍ਹਾ ਹੈ, ਦੇਹ ਰੂਪ ਹਾਂਡੀ ਹੈ, ਪੰਜਾਂ ਤੱਤਾਂ ਰੂਪ ਕਾਠ ਦੀ ਬਣੀ ਹੋਈ ਹੈ, ਕਾਲ ਰੂਪ ਅੱਗ ਹੈ। ਇੱਕ ਵਾਰ ਸੰਸਾਰ ਰੂਪ ਚੁੱਲ੍ਹੇ 'ਤੇ ਚੜ੍ਹ ਕੇ ਫੇਰ ਨਹੀਂ ਚੜ੍ਹਦੀ, ਫਿਰ ਉਸ ਘਰ ਵਿੱਚ ਜਨਮ ਨਹੀਂ ਹੁੰਦਾ ਦੁਬਾਰਾ। ਕੋਈ ਪੁਰਸ਼ ਖੁਸ਼ੀ ਨਾਲ ਪਹਿਲੇ ਤਾਂ ਫਕੀਰ ਬਣ ਗਿਆ, ਪਰ ਫਕੀਰੀ ਨੂੰ ਨਿਭਾ ਨਾ ਸਕਿਆ। ਫਿਰ ਫਕੀਰੀ ਤੋਂ ਡਿੱਗਦਿਆਂ ਵੇਖ ਕੇ ਇਹ ਸਲੋਕ ਉਹਨੂੰ ਕਬੀਰ ਜੀ ਫਿਰ ਉਪਦੇਸ਼ ਦੇਣ ਲੱਗੇ ਨੇ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਕਬੀਰ ਜੀ ਕਹਿੰਦੇ ਭਾਈ ਜੇਕਰ ਕੋਈ ਐਸੀ ਵਾਰਤਾ ਹੋ ਪਈ ਹੈ ਜੋ ਤੈਨੇ ਮਨ ਕੋ ਭਾਵਤ ਕੀਨ ਮਨ ਮਰਜ਼ੀ ਅਨੁਸਾਰ ਫਕੀਰ ਧਾਰਨਾ ਕੀਤੀ ਤਾਂ ਫਿਰ ਹੁਣ ਤੂੰ ਕਿਉਂ ਡਰਦਾ? ਯਾਦ ਰੱਖ ਜੇਕਰ ਤੂੰ ਫਕੀਰੀ ਛੱਡ ਦਿੱਤੀ ਤਾਂ ਤੈਨੂੰ ਸਖ਼ਤ ਸਜ਼ਾ ਮਿਲੇਗੀ। ਮਰਨੇ ਤੇ ਕਿਆ ਡਰਪਨਾ ਜਦ ਹਾਥ ਸਿਧੌਰਾ ਲੀਨ। ਕਹਿੰਦੇ ਹੁਣ ਪਤੀ ਦੇ ਮਰ ਜਾਣ ਪਿੱਛੋਂ ਘਰੋਂ ਚੱਲਣ ਵੇਲੇ ਸਤੀ ਹੋਣ ਦਾ ਸੰਕਲਪ ਧਾਰ ਕੇ ਜਦ ਇਸਤਰੀ ਨੇ ਆਪਣੇ ਹੱਥ ਵਿੱਚ ਸੰਧੌਰਾ ਨਾਰੀਅਲ ਪਕੜ ਲਿਆ ਤਦ ਫਿਰ ਕਹਿੰਦੇ ਸੜ ਮਰਨੇ ਤੋਂ ਕੀ ਡਰਨਾ ਹੈ? ਕਿਉਂਕਿ ਜੇ ਉਹ ਮਸਾਣ ਭੂਮਿਕਾ ਚ ਆ ਕੇ ਪਤੀ ਨਾਲ ਸੜਨ ਤੋਂ ਡਰ ਜਾਵੇ ਤਾਂ ਉਹ ਇਸਤਰੀ ਚੰਡਾਲਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। ਇਹ ਪੁਰਾਣੀ ਰੀਤੀ ਲਿਖੀ ਕਬੀਰ ਜੀ ਨੇ, ਇੱਕ ਉਦਾਹਰਣ ਦੇ ਦਿੱਤੀ। ਪਰ ਇਸੇ ਪ੍ਰਕਾਰ ਮਰਨੇ ਤੇ ਕਿਆ ਡਰਪਣਾ ਜਦ ਹੱਥ ਸੰਧੌਰਾ ਲੀਨ। ਜਦੋਂ ਹੱਥ ਵਿੱਚ ਭੇਖ ਰੂਪੀ ਨਾਰੀਅਲ ਫੜ ਹੀ ਲਿਆ ਹੈ ਤਾਂ ਜੀਵਤ ਭਾ ਦੇ ਮਰਨ ਤੋਂ ਕੀ ਡਰਨਾ? ਮਰਨੇ ਤੇ ਕਿਆ ਡਰਪਣਾ ਜਦ ਹੱਥ ਸੰਧੌਰਾ ਲੀਨ। ਜੈਸੇ ਸੂਰਮੇ ਨੇ ਜੰਗ ਵਿੱਚ ਜੰਗ ਕਰਨ ਵਾਸਤੇ ਜਦ ਹੱਥ ਵਿੱਚ ਖੰਡਾ ਫੜ ਲਿਆ, ਸੰਧੌਰੇ ਤੋਂ ਭਾਵ ਖੰਡਾ ਵੀ ਹੈ, ਫਿਰ ਯੁੱਧ ਭੂਮੀ 'ਚ ਜਾ ਕੇ ਮਰਨ ਤੋਂ ਕੀ ਡਰਨਾ? ਫਿਰ ਤਾਂ ਨਿਸ਼ੰਕ ਹੋ ਕੇ ਮਾਰਨਾ ਮਰਨਾ ਕਰੇ ਜਾਂ ਮੁਕਤੀ ਦੀ ਪ੍ਰਾਪਤੀ ਫਿਰ ਹੋਣੀ। ਜੇ ਕਾਇਰ ਬਣ ਕੇ ਡਰ ਕੇ ਪਿੱਠ ਦੇ ਕੇ ਆ ਜਾਵੇ ਨਰਕਾਂ ਵਿੱਚ ਜਾਂਦਾ ਫਿਰ? ਇਸ ਪ੍ਰਕਾਰ ਹੀ ਕਹਿੰਦੇ ਜਿਸ ਗਿਆਨਵਾਨ ਨੇ ਮਨ ਰੂਪ ਹੱਥ ਵਿੱਚ ਗਿਆਨ ਰੂਪ ਖੰਡਾ ਫੜਨਾ ਕੀਤਾ ਤਾਂ ਉਸਦੇ ਮਰਨ ਨਾਲੋਂ ਕੀ ਡਰਨਾ? ਮਨ ਰੇ ਛੱਡੋ ਭਰਮ ਪ੍ਰਗਟ ਹੋਏ ਨਾਚੋ ਜਾਂ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਗ ਤੇ ਡਰ ਪੈ ਰਤੀ ਕੇ ਸਤੀ ਕੇ ਸੰਚੈ ਭਾਂਡੇ। ਡਗਮਗ ਛਾਡ ਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹੱਥ ਸੰਧੌਰਾ। ਹੁਣ ਜਦ ਨਾਲੀਏਰ ਹੱਥ ਵਿੱਚ ਪਕੜ ਲਿਆ ਹੈ ਤਾਂ ਹੁਣ ਕਾਹਦੇ ਲਈ ਡਰਨਾ? ਕਬੀਰ ਰਸ ਕੋ ਗਾਂਡੋ ਚੂਸੀ ਹੈ ਗੁਣ ਕੋ ਮਰੀਐ ਰੋਏ। ਕਬੀਰ ਜੀ ਕਹਿੰਦੇ ਭਾਈ ਆਤਮ ਰਸ ਨਾਲ ਭਰੇ ਹੋਏ ਜੋ ਮਹਾਤਮਾ ਰੂਪ ਗੰਨੇ ਹਨ ਇਹਨਾਂ ਨੂੰ ਚੂਸਣਾ ਕਰੀਏ, ਭਾਵ ਉਹਨਾਂ ਵਿੱਚੋਂ ਸ਼ੁਭ ਗੁਣਾਂ ਨੂੰ ਗ੍ਰਹਿਣ ਕਰੀਏ। ਜੇਕਰ ਉਹ ਮਹਾਤਮਾ ਸ਼ੁਭ ਗੁਣ ਨਾ ਦੇਣ ਤਾਂ ਕਹਿੰਦੇ ਸ਼ੁਭ ਗੁਣਾਂ ਰੂਪ ਰਸ ਦੇ ਲੈਣ ਵਾਸਤੇ ਰੋ ਰੋ ਕੇ ਮਰ ਜਾਈਏ, ਭਾਵ ਪੂਰਾ ਪੂਰਾ ਯਤਨ ਕਰਕੇ ਗੁਣਾਂ ਨੂੰ ਗ੍ਰਹਿਣ ਕਰੀਏ ਜਿਸ 'ਤੇ ਸਭ ਕੋਈ ਭਲਾ ਭਲਾ ਕਹੇ। ਸਾਰੇ ਲੋਕ ਕਹਿਣ ਵੀ ਇਹ ਬੰਦਾ ਚੰਗਾ ਹੈ, ਚੰਗੇ ਗੁਣ ਗ੍ਰਹਿਣ ਕੀਤੇ ਨੇ, ਕਿਉਂਕਿ ਅਵਗੁਣਿਆਰੇ ਮਾਨਸੈ ਭਲੋ ਨਾ ਕਹਿ ਕੋਏ। ਜਿਹੜੇ ਅਵਗੁਣਿਆਰੇ ਜੋ ਮਾਨਸ ਨੇ, ਅਵਗੁਣਾਂ ਦੇ ਆਰੇ ਜੋ ਘਰ ਜੋ ਪਾਪੀ ਬੰਦੇ ਨੇ, ਉਹਨਾਂ ਨੂੰ ਕੋਈ ਵੀ ਬੰਦਾ ਭਲਾ ਚੰਗਾ ਨਹੀਂ ਕਹੇਗਾ ਕਦੇ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ। ਹੁਣ ਕਬੀਰ ਜੀ ਕਹਿੰਦੇ ਭਾਈ ਦੇਹ ਰੂਪ ਗਾਗਰ ਜੋ ਸਵਾਸਾਂ ਰੂਪ ਜਲ ਨਾਲ ਭਰੀ ਹੋਈ ਹੈ, ਇਹਨੇ ਅੱਜ ਜਾਂ ਕੱਲ੍ਹ ਨੂੰ ਬਸ ਫੁੱਟ ਜਾਣਾ ਹੈ। ਗੁਰ ਜੋ ਨਾ ਚੇਤਾ ਹੈ ਆਪਣੋ ਅੱਧ ਮਾਝ ਲੀਜਾਂਗੇ ਲੂਟ। ਇਸ ਮਨੁੱਖਾ ਦੇ ਕਰਕੇ ਜੋ ਪੁਰਸ਼ ਆਪਣੇ ਗੁਰਾਂ ਨੂੰ ਨਹੀਂ ਯਾਦ ਕਰਨਗੇ ਨਾ, ਭਾਵ ਗੁਰਾਂ ਤੋਂ ਬੇਮੁੱਖ ਰਹਿਣਗੇ, ਉਹਨਾਂ ਪਾਪੀਆਂ ਨੂੰ ਜੋ ਜਮਦੂਤ ਨੇ ਅੱਧ ਮਾਝ ਅੱਧ ਵਿਚਾਲੇ ਭਾਵ ਪ੍ਰਲੋਕ ਰਸਤੇ ਵਿੱਚ ਹੀ ਲੁੱਟ ਲੈਣਗੇ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵ ਹੋ ਕਾ ਕਰਤੇ ਕਾ ਨਿਮਖ ਸਿਮਿਤ ਜਿਤ ਛੂਟੈ। ਇਸ ਕਰਕੇ ਕਰਮ ਧਰਮ ਤਾਂ ਰਾਹ 'ਚ ਲੁੱਟ ਲਿਆ ਜਾਣਾ। ਗਰੁੜ ਪੁਰਾਣ ਵਿੱਚ ਲਿਖਿਆ ਹੋਇਆ ਜਦੋਂ ਬੰਦਾ ਰਸਤੇ 'ਚ ਪਾਣੀ ਮੰਗਦਾ, ਮੈਨੂੰ ਪਿਆਸ ਲੱਗੀ, ਉਸ ਵਕਤ ਕਹਿਣਗੇ ਇੱਕ ਪੁੰਨ ਛੱਡ ਤੈਨੂੰ ਪਾਣੀ ਦਾ ਗਲਾਸ ਫੇਰ ਮਿਲੇਗਾ। ਇੱਕ ਪੁੰਨ ਦੇ ਦਿੱਤਾ ਜਿਹੜਾ ਦਾਨ ਪੁੰਨ ਕੋਈ ਕੀਤਾ ਸੀ। ਰਾਜ ਹੁਣ ਭੁੱਖ ਲੱਗੀ, ਰੋਟੀ ਤਾਂ ਦੇਵਾਂਗੇ ਇੱਕ ਪੁੰਨ ਛੱਡ। ਰਸਤੇ ਧੁੱਪ ਲੱਗਦੀ ਹੈ, ਛਾਂ ਤਾਂ ਕਰ ਦਿਆਂਗੇ ਪਰ ਤੈਨੂੰ ਇੱਕ ਪੁੰਨ ਛੱਡਣਾ ਪੈਣਾ। ਉਹ ਨਰਕਾਂ ਤੱਕ ਜਾਂਦਿਆਂ ਜਾਂਦਿਆਂ ਜਮਦੂਤ ਸਾਰੇ ਪੁੰਨ ਖੋਹ ਲੈਂਦੇ ਉਸ ਬੰਦੇ ਤੋਂ, ਉੱਥੇ ਤੱਕ ਖਾਲੀ ਕਰ ਦਿੰਦੇ ਨੇ ਬਿਲਕੁਲ। ਅਤੇ ਜਿਹੜਾ ਨਾਮ ਹੈ, ਨਾਮ ਨੂੰ ਕੋਈ ਖੋਹ ਹੀ ਨਹੀਂ ਸਕਦਾ, ਇਹ ਤਾਂ ਜਿਹਨੇ ਜਪਿਆ ਉਹਦਾ ਹੀ ਰਹਿੰਦਾ। ਕੀ ਕਹਿੰਦੇ ਨੇ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ। ਇਹ ਨਾਮ ਨੇ ਹਮੇਸ਼ਾ ਸਾਡੀ ਮਦਦ ਕਰਨੀ ਹੈ, ਇਹਨੂੰ ਕੋਈ ਖੋਹ ਨਹੀਂ ਸਕਿਆ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਕਬੀਰ ਜੀ ਕਹਿੰਦੇ ਭਾਈ ਮੈਂ ਰੱਬ ਦੇ ਦਰ ਦਾ ਕੁੱਤਾ ਹਾਂ, ਮੋਤੀ ਮੇਰਾ ਨਾਮ ਹੈ। ਕਬੀਰ ਜੀ ਦੀ ਇੰਨੀ ਨਿਮਰਤਾ, ਐਡੇ ਵੱਡੇ ਹੋ ਕੇ ਇੰਨੀ ਨਿਮਰਤਾ ਦਿਖਾ ਰਹੇ ਨੇ। ਕਹਿੰਦੇ ਮੈਂ ਰੱਬ ਦੇ ਦਰ ਦਾ ਕੁੱਤਾ ਹਾਂ ਅਤੇ ਮੋਤੀ ਮੇਰਾ ਨਾਮ ਹੈ। ਇੱਕ ਜਗ੍ਹਾ ਹੋਰ ਵੀ ਕਿਹਾ, ਹਮ ਕੂਕਰ ਤੇਰਾ ਦਰਬਾਰ, ਭੌਂਕ ਹੈ ਆਗੈ ਬਦਨ ਪਸਾਰ। गले हमारे जेवरी जह खिंचा तह जाओ। मेरे गल विच जेवरी रस्सी बन्नी हुई है, जिस तरफ वाहिगुरु खिंचदा है उस पासे मैं चलिया जाना। कबीर कूकर राम को मुतिया मेरो नाव। कबीर जी कहंदे मैं राम दा सेवक हाँ, मुतिया तो भाव आग्या दे मनण वाला मेरा नाम है। जिवें कहा फरमान तेरा सिरा उपर फिर ना करत विचार, तू ही दरिया तू ही करिया तुझे ते निस्तार। गले हमारे जेवरी जह खिंचा तह जाओ। साडे गल विच परालब्ध रूप हुक्म रूपी जेवरी रस्सी पाई हुई है, जिस पासे परालब्ध दे अनुसार वाहिगुरु खिंचदा है उसे पासे जांदे आ ना। नक नथ खसम हथ किरत धक्के दे, जहां दाने तहां खाने नानका सच है। की कहंदे ने, सब आपे जग तो पाए दा प्यारा, बस आपे जुगत हथाहा। गल जेवड़ी आपे पाए दा प्यारा, ज्यों प्रभ खिंचै त्यों जाहा। जिद्दन नूं खिंचदा वाहिगुरू उद्दन नूं सी चले जांदे। हुण कोई बंदा अपनी पूजा प्रतिष्ठा कराउण वास्ते पखंड सहित रुद्राख दी माला लैके रस्ते च बैठा फिर रहा कि लोग जन बड़ा भगत है, तब पखंड नूं देख के कबीर जी कहंदे, कबीर जपनी काठ की क्या दिखलाव है लोए। कबीर जी कहंदे, क्यों बई ये जिहड़ी काठ दी माला लैके हथ तों इत्थे बैठा लोकां नूं दिखाउंदा, जिहड़े मणके पाए मेरू पाया सजाई हुई माला ये लोकां दिखा रहा। हिरदा राम ना चेत ही ये जपनी क्या होए। तू अपने हिरदे च निश्चय सहित राम नूं याद नहीं करदा, इन्हां प्रतख रुद्राख दियां माला फेरने तैनूं भला की फल देना है। जिवें किसे महात्मा ने सुभाविक जिही बचन लिखिया होया, कहिंदे माला फिरती हाथ में जीव फिरे मुख माह, ठौर ठौर मनुआ फिरै ए भजन कछ ना है। माला तो हाथ च घूम रही है, जीव मूंह च घूम रही है, मन आसे पासे घूम रहा है, ते इधर बस लोकां दे भाणे नाम जप रहे हैं। तिन्ने ही चीजा नहीं टिकाने ते है, सब चीजा भजियां फिरदियां तेरियां, ते नाम जपे दा फायदा की होया तेनू जे ढंग सिर नहीं जपना। हुण प्रेम अवस्था नूं कथन करदे आ उपदेश दिंदे ने कबीर, बिरहो भुजंगम मन बसै मंतना मानै कोय। कबीर जी कहंदे जिस गुरमुख पुरश दे मन विच वाहिगुरु दा बिरहो प्रेम रूपी सप वसदा है, जिहदे मन दे अंदर प्रेम दा सप वसदा है, ओह गुरमुख जन फिर किसे होर दूसरे मंत्र नूं मनदा ही नहीं। होर दूसरे मंत्र उत्थे की चलना, सप दे उत्ते ठूहे दा मंत्र नहीं चलदा। मंत्री होए ठूहिया नागी लगै जाए, ठूहे दा मंत्र जानदा होए कोई ਉਹ ਸੱਪ ਦੇ ਉੱਤੇ ਪੜੇ ਨਹੀਂ ਚੱਲਦਾ। ਇਸੇ ਤਰ੍ਹਾਂ ਜਿਹਦੇ ਹਿਰਦੇ ਵਿੱਚ ਪ੍ਰੇਮ ਰੂਪੀ ਸੱਪ ਹੈ, ਬੈਰਾਗ ਰੂਪੀ ਸੱਪ ਹੈ, ਉੱਥੇ ਜਾ ਕੇ ਜਿੰਨਾ ਮਰਜ਼ੀ ਉਹਨੂੰ ਪੁਚਕਾਰੋ, ਜਿੰਨਾ ਮਰਜ਼ੀ ਹਟਾਓ, ਕੁਛ ਵੀ ਕਰੀ ਜਾਓ, ਕੁਛ ਖਵਾਓ ਦਿਖਾਓ, ਨਹੀਂ ਉਹਨੇ ਤਾਂ ਕੇਵਲ ਉਸ ਮੰਤਰ 'ਤੇ ਭੇਜਣਾ ਜਿਹੜਾ ਮੰਤਰ ਉਹਨੂੰ ਚਾਹੀਦਾ। ਆਰਾਮ ਬਿਯੋਗੀ ਨਾ ਜੀਐ, ਜੀਐ ਤੋਂ ਬਹੁਰਾ ਹੋਏ। ਉਹ ਪ੍ਰੇਮੀ ਪੁਰਸ਼ ਰਾਮ ਤੋਂ ਵਿਛੜ ਕੇ ਨਹੀਂ ਜਿਉਂਦਾ, ਜੇਕਰ ਪਰਾਲਬਧ ਦੇ ਅਨੁਸਾਰ ਜਿਉਣਾ ਵੀ ਕਰੇ ਤਾਂ ਸੰਸਾਰ ਵੱਲੋਂ ਝੱਲਾ ਹੋ ਕੇ ਜਾਂਦਾ। ਸੰਤਾਂ ਦੇ ਸੰਗ ਕਰਕੇ ਕੀ ਲਾਭ ਹੁੰਦਾ ਕਬੀਰ ਜੀ? ਤਾਂ ਕਬੀਰ ਜੀ ਕਹਿੰਦੇ, ਕਬੀਰ ਜੋ ਪਾਰਸ ਚੰਦਨ ਹੈ ਤਿੰਨ ਹੈ ਏਕ ਸੁਗੰਧ। ਕਬੀਰ ਜੀ ਕਹਿੰਦੇ ਭਾਈ, ਜਿਸ ਤਰ੍ਹਾਂ ਪਾਰਸ ਅਤੇ ਚੰਦਨ ਇਹਨਾਂ ਦੋਹਾਂ ਦਾ ਇੱਕੋ ਹੀ ਸੁਗੰਧ ਤੋਂ ਭਾਵ ਸੁਭਾਵ ਹੈ, ਇਹ ਮਿਲ ਤੇਊ ਉੱਤਮ ਭਏ ਲੋਹੋ ਕਾਠ ਨਿਰਗੰਧ। ਇਸ ਪਾਰਸ ਨਾਲ ਮਿਲ ਕੇ ਤੇਊ ਜਿਹੜਾ ਉਹ ਕਾਲਾ ਲੋਹਾ ਉੱਤਮ ਸੋਨਾ ਹੋ ਜਾਂਦਾ, ਤੇ ਇਸ ਚੰਦਨ ਨਾਲ ਮਿਲ ਕੇ ਨਿਰਗੰਧ ਸੁਗੰਧੀ ਤੋਂ ਰਹਿਤ ਜੋ ਲੱਕੜ ਹੈ ਉਹ ਚੰਦਨ ਰੂਪ ਹੀ ਹੋ ਜਾਂਦੀ ਹੈ ਜਿਹੜੇ ਦਰਖਤ ਉਹਦੇ ਕੋਲ ਖੜੇ ਹੁੰਦੇ ਨੇ। ਇਸੇ ਪ੍ਰਕਾਰ ਪਾਰਸ ਅਤੇ ਚੰਦਨ ਦੇ ਸਮਾਨ ਜੋ ਸੰਤਾਂ ਦਾ ਸਤਸੰਗ ਹੈ, ਉਹਨਾਂ ਨਾਲ ਮਿਲ ਕੇ ਲੋਹੇ ਦੀ ਨਿਆਈ ਜੋ ਪਾਪੀ ਜੀਵ ਨੇ ਉਹ ਸੋਨੇ ਵਾਂਗੂ ਸ਼ੁੱਧ ਹੋ ਜਾਂਦੇ ਨੇ, ਅਤੇ ਲੱਕੜ ਵਾਂਗੂ ਜੋ ਭਗਤੀ ਤੋਂ ਰਹਿਤ ਪੁਰਸ਼ ਨੇ ਉਹ ਵੀ ਭਗਤੀ ਰੂਪ ਸੁਗੰਧੀ ਦੇ ਸਹਿਤ ਹੋ ਜਾਂਦੇ ਨੇ। ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਕਬੀਰ ਜੀ ਕਹਿੰਦੇ ਭਾਈ, ਜਿਹੜਾ ਜਮਾਂ ਦਾ ਠੇਂਗਾ ਸੋਟਾ ਡੰਡਾ ਬਹੁਤ ਬੁਰਾ, ਉਹ ਕਿਸੇ ਪਾਸੋਂ ਸਹਾਰਿਆ ਨਹੀਂ ਜਾਣਾ। ਊਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲਕਈ ਹੈ। ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਇੱਕ ਸਾਧੂ ਜੋ ਰਾਮਾਨੰਦ ਜੀ ਹੈ ਉਹ ਜਿਸ ਵੇਲੇ ਮੈਨੂੰ ਮਿਲੇ ਤਾਂ ਉਹਨਾਂ ਨੇ ਮੈਨੂੰ ਆਪਣੇ ਉਪਦੇਸ਼ ਰੂਪ ਪੱਲੇ ਨਾਲ ਲਾ ਲਿਆ, ਇਸ ਕਰਕੇ ਮੈਂ ਜਮਦੂਤਾਂ ਤੋਂ ਬਚ ਗਿਆ। ਏਕ ਜੋ ਸਾਧੂ ਮੋਹੇ ਮਿਲਿਓ, ਇੱਕ ਸਾਧੂ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਜਦ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਨਾਮ ਰੂਪ ਪੱਲੇ ਨਾਲ ਲਾ ਲਿਆ। ਕਿਉਂਕਿ ਆਪਾਂ ਸ਼ੁਰੂ ਵਿੱਚ ਸੁਣ ਆਏ ਹਾਂ ਕਿ ਕਬੀਰ ਜੀ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਸਨ ਉਸੇ ਨਗਰ ਦੇ ਵਿੱਚ ਜਦੋਂ काशी तो कबीर जी पूसे नगर गए हुए सी किसी प्रेमी के घर। गुरु नानक देव जी ने जाके पूछा सी कबीर जी किथे ने, कहने पूसे गए हुए ने। उस वक्त महाराज उधर चल पे, कबीर जी उधरों चल पे, रस्ते च मिलाप होया आपस में। तो इस करके इधर भी इशारा किया, कबीर वैद कह हाउ ही पला दारू मेरा बस। कबीर जी कहने वैद तो कहना कि एक मैं ही सारे नालों चंगा जो सारे दुखों नूं हटा दिंदा अते सारे दारू जेड़े मेरे अधीन ने, परंतु यह गल नहीं जानता कि यह तो वस्त गोपाल की जब भावै ले खस। ये प्राणा रूपी वस्तु पूंजी तो वाहेगुरु की अपनी दिती हुई है, जिस वेले वह चाहता है उस वेले ही खो लैंदा है। जीव दे तो प्राण जदों जी करे खो सकता है। नह बारक नह गोबन नह बिरधी कस बंद, ओ बेरा नह बूझिया जो आए पर जम फंद। तो जिवें महात्मा कहने जड़ी बूटी जे जीवी है क्यों मरे तनंतर। तो इस श्लोक द्वारा अगे उपदेश देंदे समझाने के संसार विच मुड़ संबंधियां नाल मिलाप नहीं होना तेरा। कबीर नौबत अपनी दिन दस लेहो बजाए। कबीर जी कहने भाई अपनी हुक्म रूपी नौबत नूं दस भी दिन बजा लेना कर, भाव दस भी दिन अपना हुक्म हासिल जिहड़ा करना कर लो, क्योंकि फिर संबंधियां नाल तुहाडा मिलाप नहीं होना। अथवा देह रूपी नौबत नूं दस दिन जिन्ना चिर अपनी जिंदगी है उन्ना चिर बजा लो। नाम रूप चोबा नूं मार के प्रेम रूप गूंज पा के भजन करना वजाउणा है, क्योंकि फिर देह रूपी नौबत की प्राप्ति नहीं होनी। नदी नाव संजोग ज्यां बहर ना मिल है आए। जिस तरह जिहड़ा नदी पर नाव नौका दे विच जिन्ना पुरशां दा संजोग मिलाप हुंदा ना, उह पुरश फिर नहीं आके मिलदे। नदी विच जिस जल नाल नौका दा संजोग होया उही जल फिर नौका नाल आके नहीं मिलदा, क्योंकि वह पानी तो होर अगे लंघ जांदा। इसे तरह कुटंबियां नाल आके फिर जीव का मिलाप नहीं हुंदा। नदियां बाह विछोनिया मेला संजोगी राम, फिर मुड़ के कदों मिलाप होया उस पानी का उन्हां यात्रुआं का, वह तो सारे आपो अपने स्थानां ते चले जांदे ने। तो अगे कृपा करदे ने वाहिगुरु की बेअंतता दसदिया होया, कबीर सात समुंदा मस करो कलम करो बन राय। कबीर जी कहने सत्रां जो सत्तां समुंदरां दी चाहे स्याही बना लवे जिन्ना उन्हां दा पानी इकट्ठा करके, ते सारी जिहड़ी 18 भार बनस्पति है इहदियां कलमां लिखण वास्ते बना लवे। बसदा कागद जाओ करो हर जस लिखण ना जाए। अते 49 करोड़ योजन दी सारी धरती नूं चाहे कागज बना लईए तां वी हरि दा संपूर्ण जस लिखिया नहीं जांदा। नानक कागद लख मना पढ़ पढ़ कीचा पाओ, मस्सू तोड़ न आवे लेखन पाउण चलाओ। धी तेरी कीमत ना पवे हों केवड़े अखां नाओ। बचित्र नाटक च महाराज दसवें पातशाह जिवें फरमाउंदे ने कागद दीप सभै करके अर सात समुंदर न की मस कै हों। कात बनस्पति सगरी लिखबे हूं के लेखन काज बनाए हों। सारस्वती बगता करके जुग कोट गणेश के हाथ लिखाए हों। काल कृपान बिना बिनती न तउ तुमको प्रभ नायक नर जाए। सो इस करके वाहेगुरु किते रिज दा परेशान नहीं हुंदा। इस तरह वाहेगुरु परमेश्वर दा जस तां भी नहीं लिखिया जाना भावें सारी धरती दा कागज बना के लिखिए, सारी बनस्पति दी कलमा लै लईए, समुंदर दी शाही बना लईए, तां भी उहदा जस लिखना औखा है। इस करके वाहेगुरु दा जस कर सकदे हां नाम जपिए बाणी पढ़िए, पर जे कोई मैं अंत पाउणा है अंत कानू पाउणा है, अंत नहीं पा सकदे। अंत वाहेगुरु की किसी चीज का भी नहीं पा सकते। आनंद लो आनंद, जे तुसीं कहो बई मैं तो हुण सारे बाजार के फल खा जाने, नहीं खा सकता मिठाइया, नहीं खा सकता होर चीजा, नहीं खा सकता कपड़े पा पा के मुका देने ने, यह तो एक दिन संसार के विचों जीव चलिया जाता। हरेक बंदा कहना मैं खा खा के मुका दिया, पर मुकना नहीं, पहन के नहीं मुकना, हंडा के नहीं मुकना कुछ। तो इस प्रकार ही परमेश्वर का जे कोई कहे मैं अंत पा सकता, अंत नहीं आप पाना ना अपन लोड़ है, एवं खाम खां की फायदा अंत पा के फिर औखे होवांगे। सतगुरु महाराज कहने रस लाओ नाम जपो बाणी पढ़ो। कबीर ने किसी पंडित ने भगत जी नूं आके कहा कबीर जी चाहे तुसी कितना कुछ कर लो पर जिहड़ी छोटी जात है ना ये नीवी है, नीवी जात कदे तरिया नहीं करदी। तो इस तरह के वचन कहने वाले उस पंडित नूं कबीर जी उपदेश दे रहे ने। कबीर जात जुलाहा क्या करे हिरदय बसे गोपाल। कबीर जी कहते भाई जुलाहा जाति भला की विगाड़ कर सकती है, ये अपनी थान ते है। कम करने करके बंदे का नौ जुलाहा पै गया है। जमदया सार तो कोई जुलाहा हुंदा ही नहीं। जदों गोपाल का नाम मेरे हिरदे के अंदर बस रहा है, हुण जुलाहा जाति की विगाड़ सकती मेरा। जिहदे अंदर गोपाल बस जावे वह रब का प्यारा कहाउंदा भगत। भगत भगत जग वज्जिया चौं चक्कां दे विच चमरेटा, लोग उहनूं भगत कहिंदे ने। चाहे वह जट सी धन्ना भगत, उहनूं भी भगती कहा। चाहे वह जुलाहा है, छींबा नाई है, जदों कोई भगती करदा है तां उहनूं भगत कहा जांदा है। जदों उही बंदा किसे जात का भी चोरी करे उहनूं चोर कहा जांदा है। उहदी कोई जात नहीं देखी जांदी। निंदा करन वाले नूं निंदक, भले पुरशां नूं जिहड़ा भलाई करदा उहनूं भला कहिंदे ने। जुलाहां वाले जिहड़ी जात बुद्धि मेरा की विगाड़ सकदी है, जात तों भाव बुद्धि। कहिंदे जदों मैं लाभ वाले आत्म पद नूं जाण लिया है। कबीर रमैया कंठ मिल चुक है सर्ब जंजाल। कबीर जी कहिंदे वाहिगुरु दे गल नाल मिलन करके, कंठ तों भाव गल, गल नाल मिलने करके सारे जिहड़े जंजाल ने धंदे ने वह चुके तो भाव दूर हो जाते ने। सारे धंधे जड़े ने वो खत्म ही हो जाते ने, क्योंकि जदों तक वो धंधे करता सी ठीक है, जदों सिमरन करद्या करद्या वाहिगुरु का रूप हो गया तो हुण की जरूरत है। हुण कौन कहेगा कि जुलाहा है। निश्चय रूप गले नाल मिलन करके मेरे सारे धंधे खत्म हो गए ने। सो अगे हम बख्शिश करते ने वाहिगुरु के उपासकों की दुर्लभता वर्णन करते ने। रब दे प्यारे मिलने बड़े औखे ने दुनिया विच। कबीर ऐसा को नहीं मंदर दे जराए। कबीर जी कहते दुनिया विच अजिहा कोई पुरश नहीं है जो अपने मंदर नूं आप ही साड़ देवे। पांचो लड़के मार कै रह राम लियो लाए। अते अपने पांच सत लड़कियां नूं मार के त्याग के राम परमेश्वर विच बिरती लगा के रहना करे। कबीर ऐसा को नहीं मंदिर दे जराए। अंतरीब कहिंदे ने कबीर जी अजिहा कोई पुरश नहीं है जो अपने सरूप अपने शरीर रूप मंदिर नूं साड़ दे। अपने शरीर नूं कोई नहीं साड़दा। इहदा की मतलब है? कहिंदे देह अध्यास नूं त्यागना करे, कोई नहीं है। हरेक कहना मेरी दे ही, मैं की खावांगा, फिर मैं की पहनांगा, मैं की मेरा शरीर, ये देह अध्यास है। सो देह अध्यास जिन्हां नूं नहीं होया, भगत फरीद जी अज गुरु ने परख पा दित्ती। अग बुझ गई चुल्हे चों, शक्ति नाल बुझा दित्ती, वेसवा द्वारे अग लैण पहुंच गए। ऐन लगी अग मुफ्त नहीं देवांगी, इहदे बदले एक अख देनी पैनी तैनूं। देह अध्यास विच नहीं है। देह अध्यास तों पासे ने उस वक्त कहिंदे लिया छुरी, छुरी मंगा के अपनी एक अख कढ के वेसवा नूं दे दित्ती, आप उत्ते पट्टी बन लई। ਇਹ ਦੇਹ ਦੇ ਆਸ ਤੋਂ ਬਿਨਾਂ ਪੁਰਸ਼ਾਂ ਦੀਆਂ ਗੱਲਾਂ ਭਾਈ ਮਨੀ ਸਿੰਘ ਬੰਦ ਬੰਦ ਕਟਵਾਇਆ। ਭਾਈ ਤਾਰੂ ਸਿੰਘ ਨੇ ਖੋਪੜੀ ਲਿਹਾਈ। ਭਾਈ ਮਤੀ ਦਾਸ, ਭਾਈ ਸਤੀ ਰਾਮ, ਭਾਈ ਦਿਆਲਾ ਜੀ ਪੰਜ ਪਿਆਰੇ ਜੰਗ ਕਰਦਿਆਂ ਜੋਸ਼ ਵਿੱਚ ਆ ਕੇ ਸਿਰ ਲਹਿ ਗਿਆ, ਵੱਖਰੀ ਗੱਲ ਹੈ। ਇਉਂ ਸਿਰ ਦੇਣਾ ਤਾਂ ਬਹੁਤ ਔਖਾ ਹੈ, ਖੜ੍ਹੇ ਹੋ ਕੇ ਚੰਗੇ ਭਲੇ ਬਿਨਾਂ ਜੰਗ ਤੋਂ ਹੀ ਸਿਰ ਦੇਣਾ ਔਖਾ। ਜਿਹਨਾਂ ਅੰਦਰ ਦੇਹ ਦੇ ਆਸ ਹੈ ਉਹ ਕੁਛ ਨਹੀਂ ਕਰ ਸਕਦੇ। ਜਿਹਨਾਂ ਨੇ ਆਪਣੇ ਆਪ ਨੂੰ ਕੁਛ ਵੀ ਨਹੀਂ ਜਾਣਿਆ ਉਹਨਾਂ ਨੇ ਗੁਰੂ ਘਰ ਵਿੱਚੋਂ ਬਖਸ਼ਿਸ਼ ਪਾਈ ਹੈ। ਇਸ ਕਰਕੇ ਕਹਿੰਦੇ ਨੇ ਦੇਹ ਦੇ ਆਸ ਨੂੰ ਤਿਆਗਣਾ ਕਰੇ, ਇਹੋ ਜਿਹਾ ਕੋਈ ਪੁਰਸ਼ ਨਹੀਂ ਹੈ। ਪੰਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ, ਅਤੇ ਪੰਜ ਲੜਕੇ ਕਾਮ ਕ੍ਰੋਧ ਆਦਿਕਾਂ ਨੂੰ ਮਾਰ ਕੇ ਪਰਮਾਤਮਾ ਵਿੱਚ ਬਿਰਤੀ ਲਗਾ ਰਹੇ। ਸੋ ਪਹਿਲੇ ਕਹੇ ਹੋਏ ਪ੍ਰਸੰਗ ਨੂੰ ਫਿਰ ਦੁਬਾਰਾ ਸਪਸ਼ਟ ਕਰਦੇ ਨੇ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ, ਸੰਸਾਰ ਵਿੱਚ ਐਸਾ ਕੋਈ ਪੁਰਸ਼ ਨਹੀਂ ਹੈ ਜੋ ਆਪਣੇ ਸਰੀਰ ਨੂੰ ਫੂਕ ਦੇਵੇ, ਅੱਗ ਲਾ ਦੇ ਸਰੀਰ ਨੂੰ ਫੂਕ ਦੇ ਸਾੜ ਦੇ। ਇਹ ਮਹਾਂਪੁਰਸ਼ਾਂ ਦੀ ਬੋਲੀ। ਸੁਤੇ ਸਿੱਧੀ ਬਚਨ ਕਰਦਿਆਂ ਇਹਨਾਂ ਦੀ ਬੋਲੀ ਹੋ ਜਾਂਦੀ ਹੈ। ਆਮ ਲੋਕਾਂ ਦੇ ਭਾਣੇ ਲੱਗਦੀ ਕਿ ਪਤਾ ਨਹੀਂ ਗਾਲ ਹੀ ਕੱਢ ਦਿੱਤੀ ਹੈ ਆਪਣੇ ਸੇਵਕ ਨੂੰ, ਪਰ ਉਹ ਕਹਿਣ ਵਾਸਤੇ ਸੰਤ ਹਮੇਸ਼ਾ ਕਿਹਾ ਕਰਦੇ ਸੀ ਉਹ ਮਰ ਜੇ ਤੇਰਾ ਮੁੰਡਾ, ਉਹ ਤੈਨੂੰ ਰੱਬ ਹੋਰ ਮੁੰਡਾ ਦੇ ਦੇਵੇ। ਲੋਕਾਂ ਨੇ ਕਹਿਣਾ ਇਹਦਾ ਵਿਆਹ ਵੀ ਨਹੀਂ ਹੋਇਆ, ਸੰਤ ਪਤਾ ਨਹੀਂ ਕਿਉਂ ਕਹਿੰਦੇ ਮਰ ਜੇ ਮੁੰਡਾ। ਇੱਕ ਪ੍ਰੇਮੀ ਕਹਿੰਦਾ ਮਹਾਰਾਜ ਇਹਨਾਂ ਦਾ ਤਾਂ ਹਲੇ ਵਿਆਹ ਵੀ ਨਹੀਂ ਹੋਇਆ, ਇਹਨੂੰ ਤੁਸੀਂ ਕਹਿੰਦੇ ਮੁੰਡਾ ਮਰ ਜੇ। ਕਹਿੰਦੇ ਮੈਂ ਕਹਿੰਦਾ ਅਗਿਆਨ ਰੂਪੀ ਮੁੰਡਾ ਮਰ ਕੇ ਬ੍ਰਹਮ ਗਿਆਨ ਰੂਪੀ ਮੁੰਡਾ ਹੋ ਜਾਏ ਦੇ ਘਰੇ। ਇਸ ਕਰਕੇ ਉਹਨਾਂ ਦੀਆਂ ਗੱਲਾਂ ਭਗਤ ਕਬੀਰ ਜੀ ਦੇ ਹੁਣ ਬਚਨ ਹੀ ਐਸੇ ਨੇ। ਕਹਿੰਦੇ ਸਰੀਰ ਨੂੰ ਕੌਣ ਫੂਕਦਾ ਹੈ, ਮਤਲਬ ਕੀ ਕਹਿੰਦੇ ਗਿਆਨ ਅਗਨੀ ਕਰਕੇ ਦੇਹ ਅਧਿਆਸ ਨੂੰ ਸਾੜ ਦੇਵੇ, ਇਹੋ ਜਿਹਾ ਕੌਣ ਹੈ ਸੰਸਾਰ 'ਚ ਆਪਣੇ ਸਰੀਰ ਦੀ ਹੋਂਦ ਨੂੰ ਮੰਨਣਾ ਹੀ ਨਾ, ਇਹ ਸਭ ਤੋਂ ਔਖਾ ਹੈ। ਇਹੋ ਜਿਹਾ ਪੁਰਸ਼ ਕਿਹਾ ਕਿ ਕੋਟਨ ਮੈਂ ਨਾਨਕ ਕਉ ਨਾਰਾਇਣ ਜੋ ਕਿ ਜਗ ਮੈਂ ਉਤਮ ਕੱਢ ਗਿਆ ਵਿਰਲੇ ਕਹੀ ਕੇ, ਬੜਾ ਔਖਾ। ਬਾਬਾ ਲਹਿਣਾ ਜੀ ਕੌਣ ਬਣ ਸਕਦਾ, ਕੋਈ ਵੀ ਨਹੀਂ ਬਣ ਸਕਦਾ। ਗੁਰੂ ਅਮਰਦਾਸ ਮਹਾਰਾਜ ਨੇ ਜੇ ਸੇਵਾ ਕੀਤੀ ਉਹ ਕੌਣ ਕਰ ਸਕਦਾ, ਬਾਬਾ ਬੁੱਢਾ ਜੀ ਨੇ ਜਿਹੜੀ ਸੇਵਾ ਕੀਤੀ ਉਹਨੂੰ ਕੌਣ ਕਰ ਸਕਦਾ। ਇਹ ਦੇਹ ਦੇ ਆਸ ਤੋਂ ਪਰੇ ਹੋ ਕੇ ਕਰਨਾ ਪੈਂਦਾ ਸਾਰਾ ਕੁਛ, ਇਸ ਰਸਤੇ ਉੱਤੇ ਚੱਲਣਾ ਇਸੇ ਕਰਕੇ ਔਖਾ ਹੈ। ਕਿਸੇ ਮਹਾਤਮਾ ਕੋਲ ਰਹਿ ਕੇ ਸੇਵਾ ਕਰਨੀ, ਉਹਦੀਆਂ ਝਿੜਕਾਂ ਸਹਾਰਨੀਆਂ, ਉਹਦੇ ਪਰਖ ਲੈਣ ਨੂੰ ਸਹਾਰਨਾ, ਸਵਾਦ ਤਾਂ ਉੱਥੇ ਆਉਂਦਾ। ਇੱਥੇ ਕੀ ਸਵਾਦ ਹੈ, ਆਏ ਸਾਫ਼ ਸੁਥਰੇ ਵਸਤਰ ਪਾਏ ਹੋਏ ਨੇ, ਇਹ ਹੁਣ ਤਰਕ ਨਹੀਂ ਹੈ, ਇਹ ਦਵਾਈ ਦੇ ਰਹੇ ਅਤੇ ਸਮਝਾ ਰਹੇ ਇਸ ਗੱਲ ਦੇ ਤਾਂ ਹੀ। ਆਏ ਸੁਥਰੇ ਸਾਫ਼ ਸੁਥਰੇ ਵਸਤਰ ਪਾਏ, ਬੜੇ ਪਿਆਰ ਨਾਲ ਆਏ, ਬਾਬਾ ਜੀ ਪਾਸ ਚੱਲੇ ਹਾਂ, ਮੱਥਾ ਟੇਕਾਂਗੇ, ਘੜੀ ਬੈਠਾਂਗੇ, ਪ੍ਰਸ਼ਾਦ ਲਵਾਂਗੇ। ਕਿਸੇ ਨੇ ਕੁਛ ਨਹੀਂ ਕਿਹਾ ਵੀ ਤੁਸੀਂ ਆਏ ਹੋ ਕੋਈ ਸੇਵਾ ਕਰੋ, ਜਾਂ ਤੁਸੀਂ ਇਸ ਤਰ੍ਹਾਂ ਕਰੋ ਜਾਂ ਆਹ ਕਰੋ। ਇਹ ਆਉਣਾ ਅਤੇ ਜਾਣਾ ਬੜਾ ਸੌਖਾ ਹੈ, ਪਰ ਜਿਹੜੀ ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਚਾਕਰੀ ਦੇਖਣੀ ਹੋਵੇ ਤਾਂ ਫਿਰ ਪਰਖਾਂ ਪੈਂਦੀਆਂ, ਜਦੋਂ ਉਦੋਂ ਦੇਖਣੀ ਚਾਹੀਦੀ ਹੈ ਸੇਵਾ ਕਿੰਨੀ ਕੁ ਕਰਦਾ। ਜਦੋਂ ਪਰਖਾਂ ਹੁੰਦੀਆਂ ਨੇ, ਬੈਠਣ ਨੂੰ ਤਾਂ ਬਹੁਤ ਜਾਣੇ ਬੈਠੇ ਸੀ, ਨਿਕਲੇ ਪੰਜ ਜਾਣੇ ਨਿਕਲੇ ਕੇਵਲ, ਕਹਿ ਲਓ ਵੀ ਅਸੀਂ ਇਹੋ ਜਿਹੇ ਬਣ ਸਕਦੇ ਨਹੀਂ ਬਣ ਸਕਦੇ। ਜਿਹੇ ਜੇ ਪੰਜ ਪਿਆਰੇ ਨੇ ਉਹ ਪੰਜ ਪਿਆਰੇ ਹੀ ਨੇ, ਹੋਰ ਕੋਈ ਪੰਜ ਪਿਆਰੇ ਕੌਣ ਮੁਕਾਬਲਾ ਕਰ ਸਕਦੇ ਨੇ।